ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਹੈ ਅਵਨੀਤ। ਫੋਨ ਲਾਈਨ ਤੇ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ ਜਿਮੀ। ਜਿਮੀ ਇੱਕ ਏਅਰ ਕੰਡੀਸ਼ਨਿੰਗ ਅਤੇ ਰੈਫਰੀਜਰੇਸ਼ਨ ਮਕੈਨਿਕ ਰਹਿ ਚੁੱਕੇ ਨੇ। ਜਿਮੀ ਕੋਲ ਕਾਫੀ ਸਾਲਾਂ ਦਾ ਐਕਸਪੀਰੀਅੰਸ ਹੈ। ਤੁਹਾਨੂੰ ਪਤਾ ਹੈ ਕਿ ਸੀਕ ਦਾ ਜਿਹੜਾ ਇੱਕ ਰਿਪੋਰਟ ਆਈ ਹੈ ਜਿਸ ਦੇ ਅਨੁਸਾਰ AC ਅਤੇ ਰੈਫਰੀਜਰੇਸ਼ਨ ਮਕੈਨਿਕ ਜਿਹੜੇ ਨੇ 83,000 ਸਾਲਾਨਾ ਤੋਂ ਵੀ ਜ਼ਿਆਦਾ ਜਿਹੜੀ ਹੈ ਕਮਾਈ ਕਰਦੇ ਨੇ। ਸਾਨੂੰ ਇਹ ਦੱਸੋ ਕਿ ਤੁਸੀਂ ਤੁਹਾਡੀ ਸ਼ੁਰੂਆਤ ਕਦੋਂ ਹੋਈ, ਕੀ ਕਿਸੇ ਨੇ ਤੁਹਾਨੂੰ ਇਸ ਕਰੀਅਰ ਪਾਥ ਵੱਲ ਇਸ ਰੋਜ਼ਗਾਰ ਵੱਲ ਗਾਈਡ ਕੀਤਾ ਸੀ, ਸਾਨੂੰ ਇਸ ਬਾਰੇ ਦੱਸੋ।
ਜੀ, ਮੈਂ ਇੱਥੇ 2011 'ਚ ਆਇਆ ਸੀਗਾ ਜੀ, ਅਤੇ ਮੈਂ ਉਸ ਟਾਈਮ 'ਤੇ ਜੋਬ ਦਾ ਕੁਛ ਇੰਨਾ ਸੀਗਾ ਨਹੀਂ, ਅਤੇ ਉਸ ਟਾਈਮ 'ਤੇ ਸ਼ੁਰੂ 'ਚ ਤਾਂ ਆ ਕੇ ਅਸੀਂ ਜੋਬਾਂ ਕਰਦੇ ਹਾਂ, ਕੋਈ ਡਿਸ਼ ਵਾਸ਼ਿੰਗ, ਕੋਈ ਈਜ਼ੀ ਜੋਬ, ਕੋਈ ਕਾਰ ਵਾਸ਼ 'ਤੇ ਚੱਲ ਜਾਂਦਾ, ਲੇਕਿਨ ਅਸੀਂ ਆਪਣਾ ਟਾਰਗੇਟ ਨਹੀਂ ਲੈ ਕੇ ਚੱਲਦੇ। ਜਿਸ ਤਰ੍ਹਾਂ ਕਿ ਹੁਣ ਵੀ ਆਪਣੇ ਸਟੂਡੈਂਟ ਜਿਹੜੇ ਯੰਗ ਏਜ ਮੁੰਡੇ ਆਉਂਦੇ ਨੇ ਜਾਂ ਕੁੜੀਆਂ ਆਉਂਦੀਆਂ ਨੇ, ਉਹ ਕਰਦੇ ਨੇ ਕਿ ਇੱਥੇ ਆ ਕੇ ਸਟੱਡੀ ਚੇਂਜ ਕਰ ਲਈ, ਪਰ ਆਪਣੀ ਲਾਈਫ ਉਹ ਫਿਰ ਖਰਾਬ ਕਰ ਦਿੰਦੇ ਨੇ ਕਿ ਵੀਜ਼ਾ ਟੂ ਵੀਜ਼ਾ ਚੇਂਜ ਕਰਦੇ ਰਹਿੰਦੇ ਨੇ, ਪਰ ਉਹਨਾਂ ਦਾ ਗਾਂ ਸਕੋਪ ਕੋਈ ਨਹੀਂ ਹੁੰਦਾ। ਪਰ ਅਗਰ ਅਸੀਂ ਸ਼ੁਰੂ 'ਚ ਹੀ ਆਪਾਂ ਇੱਕ ਥੋੜ੍ਹਾ ਜਿਹਾ ਮੁਸ਼ਕਿਲ ਟਾਈਮ ਕੱਢ ਲਈਏ, ਜਿਵੇਂ ਕਿ ਟ੍ਰੇਡ ਕੋਰਸ, ਅਗਰ ਆਪਾਂ ਕੋਈ 19 ਦਾ ਹੁੰਦਾ, ਕੋਈ 20 ਦਾ ਬੱਚਾ ਹੁੰਦਾ, ਜੇਕਰ ਉਹ ਸ਼ੁਰੂ 'ਚ ਟ੍ਰੇਡ ਕੋਰਸ ਕੋਈ ਵੀ ਜੁਆਇਨ ਕਰ ਲਏ, ਲਾਈਕ ਏਅਰ ਕੰਡੀਸ਼ਨਿੰਗ, ਇਲੈਕਟ੍ਰੀਸ਼ਨ ਜਾਂ ਫਿਰ ਕੋਈ ਵੀ ਕਾਰਪੈਂਟਰ ਜਾਂ ਇਵੇਂ ਦਾ ਕੋਰਸ ਕਰ ਲਏ, ਸ਼ੁਰੂ 'ਚ ਆਪਾਂ ਨੂੰ ਪੈਸੇ ਘੱਟ ਮਿਲਦੇ ਨੇ, ਇਸ ਕਰਕੇ ਸਾਡੇ ਲੋਕ ਕਹਿੰਦੇ ਨੇ ਕਿ ਨਹੀਂ ਅਸੀਂ ਫੀਸਾਂ ਤਾਰਨੀਆਂ ਨੇ। ਪਰ ਅਗਰ ਆਪਾਂ ਥੋੜ੍ਹਾ ਟਾਈਮ ਇਸ ਚੀਜ਼ 'ਚ ਸਰਵਾਈਵ ਕਰ ਦਈਏ ਤਾਂ ਅਸੀਂ ਗੁੱਡ ਹੋਵਾਂਗੇ।
ਅਤੇ ਤੁਸੀਂ ਕਿੰਨੀ ਦੇਰ ਦਾ ਕੋਰਸ ਕੀਤਾ, ਕਿੱਥੋਂ ਕੀਤਾ, ਸਾਨੂੰ ਉਸ ਬਾਰੇ ਕੁਛ ਦੱਸੋ।
ਮੈਂ ਜੀ ਸਟੇਟ ਤੋਂ ਕੀਤਾ ਸੀਗਾ ਜੀ, ਸਟਾਰਟਿੰਗ ਜਿਹੜੀ ਸੀਗੀ ਜਿਸ ਤਰ੍ਹਾਂ ਸਰਟੀਫਿਕੇਟ 3-4 ਨਾਲ, ਫਿਰ ਆਪਾਂ ਨਾਲ ਨਾਲ ਪਲੇਸਮੈਂਟਾਂ ਅਤੇ ਫਿਰ ਨਾਲ ਨਾਲ ਜਿਸ ਤਰ੍ਹਾਂ ਆਪਣੇ ਕੋਈ ਹੁਣ ਤਾਂ ਕਾਫੀ ਨੇ ਆਪਣੇ ਇੰਡੀਅਨ ਇਸ ਲਾਈਨ 'ਚ, ਪਰ ਉਸ ਟਾਈਮ 'ਤੇ ਘੱਟ ਸੀਗੇ। ਅਤੇ ਨਾਲ ਨਾਲ ਜਦੋਂ ਆਪਾਂ ਹੈਂਡਵਰਕ ਵੀ ਸ਼ੁਰੂ ਪ੍ਰੈਕਟਿਸ, ਕਿਉਂਕਿ ਆਪਾਂ ਯੂਜ਼ ਟੂ ਨੇ ਇੰਡੀਆ, ਉੱਥੇ ਸਟੱਡੀ ਦੀ ਲੋੜ ਨਹੀਂ ਪੈਂਦੀ, ਪਰ ਅਸੀਂ ਖੁਦ ਹੀ ਇਲੈਕਟ੍ਰੀਕਲ ਕੰਮ ਕਰਨ ਲੱਗ ਜਾਂਦੇ, ਪਰ ਇੱਥੇ ਸਾਨੂੰ ਸਰਟੀਫਾਈਡ ਹੋਣਾ ਜ਼ਰੂਰੀ ਆ। ਅਤੇ ਮੈਂ ਇਤਨਾ ਹੀ ਕਿਸੇ ਆਪਣੇ ਫਰੈਂਡ ਸਰਕਲ ਥਰੂ, ਰੈਫਰੈਂਸ ਥਰੂ ਮੈਨੂੰ ਕਿਸੇ ਨੇ ਲਵਾਇਆ ਸੀਗਾ। ਸ਼ੁਰੂ 'ਚ ਤਾਂ ਮੈਨੂੰ ਕੋਈ ਪੇਮੈਂਟ ਨਹੀਂ ਸੀ ਮਿਲਦੀ, ਮੈਂ ਰਾਤ ਨੂੰ ਡਿਸ਼ ਵਾਸ਼ਿੰਗ ਕਰਦਾ ਸੀ, ਅਤੇ ਦਿਨ ਵੇਲੇ 2-3 ਦਿਨ ਦੀ ਕਲਾਸ ਹੁੰਦੀ ਸੀ, ਅਤੇ ਨਾਲ ਨਾਲ ਮੈਂ ਪ੍ਰੈਕਟਿਸ ਕਰਦਾ ਸੀ। ਫਿਰ ਹੌਲੀ ਹੌਲੀ ਮੈਨੂੰ ਉਹਨਾਂ ਨੇ ਥੋੜ੍ਹਾ ਥੋੜ੍ਹਾ ਪੋਕਿਟ ਮਨੀ ਟਾਈਪ ਦੇਣਾ ਸ਼ੁਰੂ ਕੀਤਾ, ਤਾਂ ਕਿ ਮੈਂ ਆਪਣੀ ਫੀਸ ਵੀ ਕੀਤੀ, ਕਿਉਂਕਿ 20 ਆਵਰ ਸੀਗੇ, ਅਤੇ ਨਾਲ ਨਾਲ ਮੈਂ ਵਲੰਟੀਅਰ ਵਰਕ ਕੀਤਾ ਜੀ।
ਅਤੇ ਜਦੋਂ ਇੱਕ ਸਕਿੱਲਫੁੱਲ ਹੋ ਜਾਂਦੇ ਹੋ, ਤੁਹਾਨੂੰ ਸਰਟੀਫਿਕੇਟ ਮਿਲ ਜਾਂਦਾ ਹੈ, ਤੁਸੀਂ ਲਾਇਸੈਂਸ ਲੈ ਲੈਂਦੇ ਹੋ, ਉਹ ਤੋਂ ਬਾਅਦ ਕਿੰਨੀ ਕੁ ਕਮਾਈ ਕਰ ਸਕਦਾ ਹੈ ਕੋਈ? ਇੱਕ ਘੰਟੇ ਦੇ ਕਿੰਨੇ ਡੋਲਰਸ ਚਾਰਜ ਕਰ ਸਕਦੇ ਹੋ ਇਸ ਸਰਵਿਸ ਲਈ?
ਇਹ ਡਿਪੈਂਡ ਹੈ ਜੀ ਕਿ ਸਰਵਿਸ ਐਕਚੁਅਲ 'ਚ ਜਿਸ ਤਰ੍ਹਾਂ ਆਪਾਂ ਸਰਵਿਸ ਚਾਰਜ ਕਰਦੇ ਹਾਂ, ਨੋਰਮਲੀ ਕੰਪਨੀ ਜਿਹੜੀ ਆ, ਏਅਰ ਕੰਡੀਸ਼ਨਰ ਮਕੈਨਿਕ ਜਾਂ ਜਿਸ ਤਰ੍ਹਾਂ ਸਰਟੀਫਾਈਡ ਬੰਦਾ, ਉਹਨੂੰ 60-70 ਡੋਲਰ ਆਵਰਲੀ ਦਿੰਦੇ, ਲੇਕਿਨ ਕੰਪਨੀ ਜਿਹੜੀ ਆ ਕਸਟਮਰ ਤੋਂ 120 ਆਵਰ ਵੀ ਚਾਰਜ ਕਰਦੀ ਹੈ। ਡਿਪੈਂਡ ਹੈ ਕਿ ਜੋਬ ਕਿੱਥੇ, ਜਿਸ ਤਰ੍ਹਾਂ ਅਗਰ ਮੈਲਬਨ ਏਅਰਪੋਰਟ ਜਾਓਗੇ ਤਾਂ ਤੁਹਾਨੂੰ ਉੱਥੇ 200 ਵੀ ਚਾਰਜ ਕਰਦੀ ਹੈ ਕੰਪਨੀ, ਕਿਉਂਕਿ ਸਾਨੂੰ ਬਹੁਤ ਜਗ੍ਹਾ ਤੋਂ, ਸਕਿਉਰਿਟੀ ਤੋਂ, ਬਹੁਤ ਚੀਜ਼ਾਂ ਤੋਂ ਅੰਦਰ ਜਾਣਾ ਪੈਂਦਾ, ਅਤੇ ਕੰਪਨੀ ਨੇ ਉੱਥੇ ਪੱਕੇ ਆਪਣੇ ਬੰਦੇ ਹਾਇਰ ਕੀਤੇ ਹੁੰਦੇ, ਜਿਸ ਤਰ੍ਹਾਂ ਇੱਕ ਜਦੋਂ ਏਅਰ ਕੰਡੀਸ਼ਨ ਵਾਲੇ, ਅਸੀਂ ਉਹਨਾਂ ਤੋਂ ਹੀ ਕੰਮ ਕਰਾ ਸਕਦੇ ਹਾਂ, ਅਤੇ ਉਹੀ ਬੰਦੇ ਕੰਮ ਕਰ ਸਕਦੇ ਨੇ, ਬਾਹਰ ਦਾ ਬੰਦਾ ਉਹਨਾਂ, ਹਾਂ ਜਿਹੜੇ ਉੱਥੇ ਕੰਟਰੈਕਟਰ ਹੁੰਦੇ ਨੇ ਉਹ ਬਾਹਰ ਦੇ ਬੰਦੇ ਨੂੰ ਨਾਲ ਲੈ ਕੇ ਜਾਂਦੇ ਨੇ।
ਥੋੜ੍ਹੀ ਗੱਲਾਂ ਤੋਂ ਅਤੇ ਜਿੰਨੀ ਕੁ ਅਸੀਂ ਰਿਸਰਚ ਕੀਤੀ ਉਹ ਤੋਂ ਇਹ ਪਤਾ ਚੱਲਦਾ ਹੈ ਕਿ ਜਿਹੜੇ ਕੰਪਨੀਜ਼ ਨੇ ਉਹ ਭਾਵੇਂ 100 ਜਾਂ 100 ਤੋਂ ਵੱਧ ਚਾਰਜ ਕਰਨ, ਪਰ ਜਿਹੜਾ ਟ੍ਰੇਡੀ ਹੈ ਉਹਦੀ ਜੇਬ ਵਿੱਚ ਘੱਟੋ ਘੱਟ 20-30-40 ਡੋਲਰ ਜਿਹੜੇ ਨੇ ਕੰਪਨੀ ਜਿੰਨੀ ਚਾਰਜ ਕਰਦੀ ਹੈ ਉਹ ਤੋਂ ਘੱਟ ਉਹਦੀ ਜੇਬ ਵਿੱਚ ਜਾਂਦੇ ਨੇ। ਅਤੇ ਫਿਰ ਇਹਦਾ ਮਤਲਬ ਕੀ ਇਹ ਹੋਇਆ ਕਿ ਤੁਸੀਂ ਆਪਣਾ ਬਿਜ਼ਨਸ ਕਰੋ ਤਾਂ ਜ਼ਿਆਦਾ ਫਾਇਦਾ ਹੈ।
ਸੈਲਫ ਇੰਪਲੋਇਡ ਤੁਹਾਡਾ ਇੰਡੀਪੈਂਡੈਂਟ ਟਾਈਮ ਹੈ, ਤੁਸੀਂ ਆਪਣੇ ਹਿਸਾਬ ਨਾਲ ਕਲਾਇੰਟੇਲ ਸੈੱਟ ਕਰ ਸਕਦੇ ਜੇ ਤੁਹਾਡੇ ਕੋਲ ਨਾਈਟ ਨੂੰ ਟਾਈਮ ਹੈ ਤੁਸੀਂ, ਕਿਉਂਕਿ ਕਈ ਜੋਬਾਂ ਨੇ ਜਿਹੜੀਆਂ ਥੋੜ੍ਹੇ ਟਾਈਮ ਦੀਆਂ ਵੀ ਹੁੰਦੀਆਂ ਨੇ, ਆਪਾਂ ਕਲਾਇੰਟ ਨੂੰ ਜ਼ਿਆਦਾ ਚਾਰਜ ਨਹੀਂ ਕਰਦੇ, ਲੇਕਿਨ ਉੱਥੇ ਸਾਡੀ ਗੁੱਡਵਿਲ ਬਣੀ ਹੁੰਦੀ ਹੈ, ਉੱਥੋਂ ਸਾਨੂੰ ਕੋਈ ਹੋਰ ਕਸਟਮਰ ਮਿਲ ਜਾਂਦਾ ਜਿਸ 'ਚੋਂ ਸਾਨੂੰ ਵਧੀਆ ਕਮਾਈ ਮਿਲ ਜਾਂਦੀ ਹੈ,
ਵਰਡ ਆਫ ਮਾਊਥ ਤੋਂ ਫਿਰ ਅੱਗੇ ਚੱਲਦਾ ਰਹਿੰਦਾ
ਜੀ।
ਇਸ ਫੀਲਡ ਨੂੰ ਲੈ ਕੇ ਕਾਫੀ ਮਿਥਸ ਨੇ, ਯਾਨੀ ਕਿ ਕਾਫੀ ਸਟਿਗਮਾ ਜੁੜਿਆ ਹੋਇਆ ਹੈ ਲੋਕਾਂ ਦੇ ਮਨਾਂ ਵਿੱਚ, ਖਾਸ ਕਰ ਆਪਣੇ ਭਾਈਚਾਰੇ ਵਿੱਚ, ਕਿ ਟ੍ਰੇਡੀ ਜੋਬ ਨਹੀਂ ਕਰਨੀ
ਜੀ। ਐਕਚੁਅਲ ਕੀ ਹੈ ਕਿ ਟ੍ਰਾਂਸਪੋਰਟ ਜ਼ਿਆਦਾਤਰ ਜੋ ਮੈਂ ਰਿਅਲਾਈਜ਼ ਕੀਤਾ ਹੋਇਆ ਕਿ ਅਸੀਂ ਜਿਹੜੇ ਪੰਜਾਬੀ ਹਾਂ, ਅਸੀਂ ਇੰਗਲਿਸ਼ ਆਉਂਦੀ ਵੀ ਆ, ਲੇਕਿਨ ਅਸੀਂ ਝੱਕਦੇ ਹਾਂ ਕਿ ਕਿਸੇ ਗਲਤ ਨਾ ਬੋਲ ਦਈਏ ਜਾਂ ਕੁਛ ਇਸ ਤਰ੍ਹਾਂ। ਪਰ ਇੱਥੋਂ ਦੇ ਜਿਹੜੇ ਲੋਕ ਨੇ ਦੇ ਕੈਨ ਹੈਲਪ ਅਸ। ਉਹ ਸਾਡੀ ਜੇਕਰ ਅਸੀਂ ਨਹੀਂ ਐਕਸਪਲੇਨ ਕਰ ਪਾਉਂਦੇ ਉਹ ਸਾਈਨ ਲੈਂਗੁਏਜ ਸਾਡੀ ਅੰਡਰਸਟੈਂਡ ਕਰ ਜਾਂਦੇ ਆ, ਪਰ ਇਹ ਸਾਡੀ ਕਮਿਊਨਿਟੀ ਨੂੰ ਸਾਡੇ ਲੋਕਾਂ ਨੂੰ ਗਾਈਡ ਕਰਨਾ ਚਾਹੀਦਾ ਕਿ ਥੋੜ੍ਹਾ ਓਪਨ ਹੋਵੋ। ਇੰਡਸਟਰੀ 'ਚ ਟਰੱਕ ਲਾਈਨ 'ਚ ਕਿਉਂ ਜਾਂਦੇ ਨੇ ਆਪਣੇ ਮੁੰਡੇ? ਕਿਉਂਕਿ ਉੱਥੇ ਬੋਲਣਾ ਘੱਟ ਪੈਂਦਾ, ਕਸਟਮਰ ਸਰਵਿਸ ਘੱਟ ਹੁੰਦੀ ਆ ਜੀ। ਟ੍ਰੇਡ ਕੋਰਸ ਕੀ ਆ ਲੋਕ ਜਿਹੜਾ ਜਿਵੇਂ ਕਿ ਮੈਂ ਕਿਹਾ ਏਅਰ ਕੰਡੀਸ਼ਨਿੰਗ, ਏਅਰ ਕੰਡੀਸ਼ਨਿੰਗ 'ਚ ਹਾਰਡ ਵਰਕ ਹੈ ਪਰ ਬ੍ਰੇਨ ਦਾ ਵਰਕ ਜ਼ਿਆਦਾ।
ਅਤੇ ਜੇ ਓਵਰਆਲ ਇੰਡਸਟਰੀ 'ਚ ਦੇਖੋ ਤਾਂ ਤੁਹਾਨੂੰ ਲੱਗਦਾ ਕਿ ਕੋਈ ਹੈਲਥ ਕੰਸਰਨਸ ਵੀ ਨੇ, ਕਿਉਂਕਿ ਸਾਰਾ ਭਾਰ ਚੁੱਕਣ ਦਾ ਕੰਮ ਹੈ। ਹਾਲਾਂਕਿ ਭਾਵੇਂ ਅਸੀਂ ਟਰਾਂਸਪੋਰਟ ਇੰਡਸਟਰੀ ਦੇਖ ਲਈਏ, ਕੋਈ ਵੀ ਐਸਾ ਓਕੂਪੇਸ਼ਨ ਗਰੁੱਪ ਨਹੀਂ ਹੈ ਜਿਹਦੇ ਵਿੱਚ ਰਿਸਕਸ ਨਾ ਹੋਣ।
ਦੇਖੋ ਜੀ, ਅਗਰ ਆਪਾਂ ਸੇਫਟੀ ਗਾਈਡਲਾਈਨ, ਆਸਟ੍ਰੇਲੀਅਨ ਸੇਫਟੀ ਗਾਈਡਲਾਈਨ ਨੂੰ ਫੋਲੋ ਕਰਦੇ ਹਾਂ ਤਾਂ ਕਿਸੇ ਵੀ ਟ੍ਰੇਡਿੰਗ ਕੋਰਸ 'ਚ ਕੋਈ ਰਿਸਕ ਨਹੀਂ ਹੈਗਾ। ਰਿਸਕ ਤਾਂ ਦੇਖੋ ਜੀ ਰੋਡ 'ਤੇ ਚੱਲਦੇ ਹਾਂ, ਆਪਾਂ ਨੋਰਮਲ ਕਾਰ ਚਲਾਉਂਦੇ ਹਾਂ ਉਹਦੇ 'ਚ ਵੀ ਆ। ਜੇਕਰ ਆਪਾਂ ਗਾਈਡਲਾਈਨ ਨਹੀਂ ਯੂਜ਼ ਕਰਦੇ ਤਾਂ ਰਿਸਕ ਆ, ਅਗਰ ਆਪਾਂ ਸੇਫਟੀ ਗਾਈਡਲਾਈਨ ਯੂਜ਼ ਕਰਦੇ ਹਾਂ ਅਤੇ ਕੰਪਨੀਜ਼ ਹੈਲਪ ਕਰਦੀਆਂ ਨੇ, ਗੌਰਮੈਂਟ ਹੈਲਪ ਕਰਦੀ ਆ, ਅਸੀਂ ਟੈਕਸ ਪੇਅਰ ਹਾਂ, ਹਰ ਇੱਕ ਜਗ੍ਹਾ ਸਾਡੀ ਸੁਣਵਾਈ ਹੁੰਦੀ ਹੈ। ਡਜ਼ਨਟ ਮੈਟਰ ਤੁਸੀਂ ਕਿਹੜੇ ਵੀਜ਼ੇ 'ਤੇ ਜੇ, ਪਰ ਅਗਰ ਤੁਸੀਂ ਸੇਫਟੀ ਯੂਜ਼ ਕੀਤੀ ਹੋਈ ਆ ਤਾਂ ਤੁਹਾਨੂੰ ਪੂਰੀ ਗੌਰਮੈਂਟ ਹੈਲਪ ਕਰਦੀ ਜਾਵੇ।
ਸਮਾਂ ਕੱਢਣ ਲਈ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।